ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਉਹ ਹੈ ਜੜਾ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮੋਤੀ ਤਾਂ ਮੰਦਰ ਉਸ ਰਹੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾ ਹਰ ਬਿਨ ਜੀਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ ਰਹਾਓ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸਿੱਧ ਹੋਵਾ ਸਿੱਧ ਲਾਈ ਰਿੱਧ ਅੱਖ ਆਓ ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੈ ਭਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰੱਖ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਸੁਲਤਾਨ ਹੋਵਾ ਮੇਲ ਲਸਕਰ ਤਖ਼ਤ ਰੱਖ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿੱਤ ਨਾ ਆਵੈ ਨਾਓ ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋਏ ਜੜਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਿਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਜਿੱਥੇ ਸਮੂਹ ਸਿੱਖ ਜਗਤ ਨੇ ਸਾਡੇ ਮਹਾਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ ਦਿਹਾੜਾ ਮਨਾਇਆ ਹੈ। ਉੱਥੇ ਡੈਲਸ ਦੀਆਂ ਸੰਗਤਾਂ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਕਥਾ ਰਿਕਾਰਡਿੰਗ ਕਰਕੇ ਗੁਰਬਾਣੀ ਦਾ ਸੰਦੇਸ਼ ਗੁਰੂ ਦਾ ਆਦੇਸ਼ ਘਰ ਘਰ ਪਹੁੰਚਾਉਣ ਦਾ ਉਪਰਾਲਾ ਵੀ ਕੀਤਾ ਹੈ। ਸਤਿਗੁਰੂ ਦੀ ਅਪਾਰ ਮਿਹਰ ਹੋਈ ਹੈ। ਨਿਤਨੇਮ ਦੀਆਂ ਬਾਣੀਆਂ ਜਪਜੀ ਸਾਹਿਬ ਸੋਦਰ ਰਹਿਰਾ ਸਾਹਿਬ ਅਤੇ ਸੋਹਲੇ ਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਆਰੰਭ ਦੇ ਵਿੱਚ ਸਤਿਗੁਰੂ ਨੇ ਉਸ ਵੇਲੇ ਜੋ ਗੁਰਸਿੱਖਾਂ ਦਾ ਨਿਤਨੇਮ ਸੀ ਉਹਨੂੰ ਲਿਖਿਆ। ਉਸ ਤੋਂ ਬਾਅਦ ਤਰਤੀਬ ਦੇ ਨਾਲ ਰਾਗਾਂ ਦੇ ਵਿੱਚ ਬਾਣੀ ਲਿਖਣੀ ਆਰੰਭ ਕੀਤੀ। ਜਦੋਂ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਸ਼੍ਰੀ ਰਾਗ ਤੋਂ ਹੀ ਰਾਗਾਂ ਦੀ ਪ੍ਰਾਰੰਭਤਾ ਹੁੰਦੀ ਹੈ। ਦੂਸਰੇ ਨੰਬਰ 'ਤੇ ਮਾਝ ਰਾਗ ਆਉਂਦਾ ਹੈ, ਤੀਸਰੇ 'ਤੇ ਗੌੜੀ ਰਾਗ ਹੈ, ਚੌਥੇ ਨੰਬਰ 'ਤੇ ਆਸਾ ਰਾਗ ਹੈ। ਇਸੇ ਤਰ੍ਹਾਂ ਅੱਗੇ ਤੋਂ ਅੱਗੇ 31 ਰਾਗਾਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਲਿਖੀ ਗਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਬਾਣੀ ਦੇ ਰਚਨ ਦੇ ਸਮੇਂ ਸ਼੍ਰੀ ਰਾਗ ਨੂੰ ਪਹਿਲਾ ਨੰਬਰ ਦਿੱਤਾ ਹੈ, ਪਰ ਜਦੋਂ ਆਪਾਂ ਰਾਗਮਾਲਾ ਪੜ੍ਹਦੇ ਹਾਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਦੇ ਵਾਕ ਅਨੁਸਾਰ ਉੱਥੇ ਸ਼੍ਰੀ ਰਾਗ ਦਾ 5ਵਾਂ ਨੰਬਰ ਆਉਂਦਾ ਹੈ। ਹਿੰਦੂ ਧਰਮ ਦੇ ਸੰਗੀਤ ਦੇ ਗ੍ਰੰਥਾਂ ਦੇ ਅੰਦਰ ਇਸ ਰਾਗ ਨੂੰ ਕੇਵਲ ਸ਼੍ਰੀ ਦਾ ਹੀ ਨਾਮ ਦਿੱਤਾ ਗਿਆ ਹੈ, ਪਰ ਹਜ਼ੂਰ ਨੇ ਸ਼੍ਰੀ ਰਾਗ ਇਸ ਰਾਗ ਦਾ ਸੰਪੂਰਨ ਨਾਮ ਲਿਖਿਆ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਾਗਾਂ ਦੇ ਵਿੱਚ ਬਾਣੀ ਆਰੰਭ ਕਰਨ ਤੋਂ ਪਹਿਲਾਂ ਸੰਖੇਪ ਮੂਲ ਮੰਤਰ ਦਾ ਸੰਖੇਪ ਰੂਪ ਮੰਗਲਾਚਰਨ ਲਿਖਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਵਾਹਿਗੁਰੂ ਇੱਕ ਹੈ, ਅਦਵੈਤ ਸਰੂਪ ਹੈ। ਅਦਵੈਤ ਕਿਸ ਨੂੰ ਕਹਿੰਦੇ ਹਨ? ਜੋ ਸਜਾਤੀ ਵਜਾਤੀ ਸਵੈ ਗਦ ਭੇਦ ਤੋਂ ਰਹਿਤ ਹੋਵੇ, ਦੇਸ਼ ਕਾਲ ਵਸਤੂ ਦੇ ਪ੍ਰਸ਼ੇਦ ਤੋਂ ਵੀ ਮੁਕਤ ਹੋਵੇ, ਉਹਨੂੰ ਕਹਿੰਦੇ ਨੇ ਅਦਵੈਤ। ਉਸ ਅਦਵੈਤ ਸਰੂਪ ਵਾਹਿਗੁਰੂ ਨੂੰ ਸੰਬੋਧਨ ਕਰਨ ਦੇ ਲਈ ਸਤਿਗੁਰੂ ਨੇ ਇੱਕ ਅੰਕ ਲਿਖਿਆ ਹੈ। ਇੱਕ ਓਅੰਕਾਰ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਜਿਹੜਾ ਇੱਕ ਹੈ ਇਹ ਗਿਣਤੀ ਵਾਚਕ ਅੰਕ ਹੈ, ਉਸ ਤੋਂ ਬਾਅਦ ਊੜਾ ਹੈ ਜੋ ਗੁਰਮੁਖੀ 35 ਦਾ ਪਹਿਲਾ ਅੱਖਰ ਹੈ। ਉਸਦੇ ਉੱਪਰ ਕਾਰ ਵੀ ਸਤਿਗੁਰੂ ਨੇ ਲਿਖਿਆ ਹੈ, ਜੋ ਇਸ਼ਾਰਾ ਵਿਦਿਆ ਦੀ ਪ੍ਰਤੀਕ ਹੈ। ਹਜ਼ੂਰ ਨੇ ਇੱਕ ਓਅੰਕਾਰ ਦੀ ਲਿਖਣ ਦੀ ਵਿਧੀ ਹਿੰਦੂ ਮਤ ਦੇ ਤਮਾਮ ਧਰਮ ਗ੍ਰੰਥਾਂ ਦੇ ਨਾਲੋਂ ਵੱਖਰੀ ਅਤੇ ਸਰਵੋਤਮ ਰੱਖੀ ਹੈ, ਕਿਉਂਕਿ ਹਿੰਦੂ ਮਤ ਦੇ ਜਿੰਨੇ ਵੀ ਧਰਮ ਗ੍ਰੰਥ ਨੇ, ਚਾਹੇ ਵੇਦ ਨੇ ਚਾਹੇ ਹੋਰ ਧਰਮ ਗ੍ਰੰਥ ਨੇ, ਉਹਨਾਂ ਨੇ ਸ਼ੁਰੂ ਦੇ ਵਿੱਚ ਕੇਵਲ ਓਅੰ ਹੀ ਲਿਖਿਆ ਹੈ। ਪਰ ਸਤਿਗੁਰੂ ਨੇ ਓਂਕਾਰ ਓਂਗ ਤੋਂ ਪਹਿਲਾਂ ਇੱਕ ਲਿਖ ਕੇ ਅਤੇ ਓਂਗ ਦੇ ਨਾਲ ਕਾਰ ਵੀ ਲਿਖ ਦਿੱਤੀ। ਇੱਕ ਵਿਲੱਖਣਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰੱਖੀ ਹੈ, ਕਿਉਂਕਿ ਸੰਸਾਰ ਵਿੱਚ ਤਿੰਨ ਕਿਸਮ ਦੀ ਵਿੱਦਿਆ ਉਸ ਵੇਲੇ ਪ੍ਰਚਲਿਤ ਹੋ ਚੁੱਕੀ ਸੀ। ਗਣਿਤ ਵਿੱਦਿਆ ਜਿਸਨੂੰ ਮੈਥ ਕਹਿੰਦੇ ਨੇ, ਹਿਸਾਬ ਕਿਤਾਬ ਦੀ ਵਿੱਦਿਆ ਕਹਿੰਦੇ ਹਨ, ਦੂਸਰੀ ਅਲਫਾਜ਼ੀ ਵਿੱਦਿਆ ਜਿਸਦਾ ਆਮ ਭਾਸ਼ਾ ਅਤੇ ਲਿਪੀ ਨਾਲ ਸੰਬੰਧ ਹੁੰਦਾ ਹੈ, ਤੀਸਰੀ ਸੀ ਸੰਕੇਤਕ ਵਿੱਦਿਆ ਜਿਸਦਾ ਕੁਝ ਸੰਕੇਤਾਂ ਨਾਲ ਇਸ਼ਾਰਿਆਂ ਨਾਲ ਸੰਬੰਧ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਓਂਕਾਰ ਲਿਖ ਕੇ ਗਣਿਤ ਵਿੱਦਿਆ, ਅਲਫਾਜ਼ੀ ਵਿੱਦਿਆ ਅਤੇ ਇਸ਼ਾਰਾ ਵਿੱਦਿਆ ਦੀ ਵਰਤੋਂ ਕੀਤੀ ਹੈ। ਇੱਕ ਦੁਆਰਾ ਵਾਹਿਗੁਰੂ ਦੀ ਅਦਵੈਤਾ ਨੂੰ ਸਿੱਧ ਕੀਤਾ ਹੈ, ਓਂਕਾਰ ਲਿਖ ਕੇ ਉਸਨੂੰ ਸਰਵ ਦਾ ਪ੍ਰਕਾਸ਼ਕ ਆਖਿਆ ਹੈ। ਸਤ ਦਾ ਅਰਥ ਹੈ ਉਹ ਵਾਹਿਗੁਰੂ ਨਾਸ ਤੋਂ ਰਹਿਤ ਹੈ, ਗੁਰ ਚੈਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ। ਕਿਉਂਕਿ ਜਿਤਨੇ ਵੀ ਪੁਰਾਤਨ ਰਿਸ਼ੀ ਮੁਨੀ ਮਹਾਤਮਾ ਅਧਿਆਤਮਕਵਾਦੀ ਮਹਾਂਪੁਰਖ ਹੋਏ ਹਨ, ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਤ ਚਿਦ ਅਤੇ ਆਨੰਦ ਤਿੰਨ ਰੂਪਾਂ ਦੇ ਵਿੱਚ ਵਰਣਨ ਕੀਤਾ ਹੈ। ਅਤੇ ਸਤਿਗੁਰੂ ਨੇ ਇੱਕ ਓਂਕਾਰ ਲਿਖ ਕੇ ਸਤਿਗੁਰ ਪ੍ਰਸਾਦ ਲਿਖਿਆ। ਇਹ ਸਤ ਚਿਤ ਆਨੰਦ ਸਰੂਪ ਦਾ ਵਾਚਕ ਵੀ ਪ੍ਰਾਚੀਨ ਵਿਦਵਾਨਾਂ ਨੇ ਮੰਨਿਆ ਹੈ, ਪਰ ਦੂਸਰੇ ਨੰਬਰ 'ਤੇ ਵਿਆਕਰਨ ਦੇ ਹਿਸਾਬ ਦੇ ਨਾਲ ਇੱਕ ਓਂਕਾਰ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਬੋਧਕ ਪਦ ਹੈ, ਸਤ ਉਸਦਾ ਵਿਸ਼ੇਸ਼ਣ ਹੈ, ਗੁਰੂ ਦਰਗਾਹੀ ਵਿਚੋਲਾ ਹੈ ਅਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦਾ ਵਸੀਲਾ ਸਤਿਗੁਰੂ ਨੇ ਦੱਸਿਆ ਹੈ। ਅੱਖਰ ਬੜੇ ਥੋੜ੍ਹੇ ਨੇ, ਇਹਦੇ ਵਿੱਚ ਸੰਪੂਰਨ ਗੁਰਮਤਿ ਦਾ ਸਿਧਾਂਤ ਸਤਿਗੁਰੂ ਨੇ ਰੱਖ ਦਿੱਤਾ। ਉਹ ਵਾਹਿਗੁਰੂ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ ਅਤੇ ਗੁਰੂ ਦੀ ਕਿਰਪਾ ਨਾਲ ਮਿਲਦਾ। ਅਤੇ ਗੁਰੂ ਦੀ ਕਿਰਪਾ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਦਾ ਹੁਕਮ ਮੰਨ ਕੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਖਸਮੈ ਪਾਵੈ ਸੋ ਕਰੇ, ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਹੈ ਪੈਦਾ ਜਾਏ ਸੀ। ਗੁਰੂ ਦੀ ਕਿਰਪਾ ਗੁਰੂ ਦਾ ਹੁਕਮ ਮੰਨ ਕੇ ਹੀ ਹੋ ਸਕਦੀ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਸਭ ਤੋਂ ਪਹਿਲਾ ਰਾਗ ਸ੍ਰੀ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਰਾਗ ਦੇ ਵਿੱਚ ਪਹਿਲਾਂ ਬਾਣੀ ਉਚਾਰਨ ਕੀਤੀ ਅਤੇ ਕਰ ਪਹਿਲਾ, ਇੱਥੇ ਪਹਿਲੀ ਵਾਰੀ ਕਰ ਸਤਿਗੁਰੂ ਨੇ ਲਿਖਿਆ ਹੈ। ਵਿਦਵਾਨਾਂ ਦੇ ਮਤ ਅਨੁਸਾਰ ਕਰ ਸੁਰਤਾਲ ਦਾ ਵਾਚਕ ਹੈ। ਜਿਵੇਂ ਆਮ ਤੌਰ 'ਤੇ ਸੰਗੀਤ ਦੇ ਅੰਦਰ ਤਿੰਨ ਚੀਜ਼ਾਂ ਦਾ ਸੁਮੇਲ ਮੰਨਿਆ ਜਾਂਦਾ ਸੀ, ਗਾਇਨ ਵਾਦਨ ਅਤੇ ਨਿਰਤ। ਹਜ਼ੂਰ ਨੇ ਗਾਇਨ ਅਤੇ ਵਾਦਨ ਦਾ ਪੱਖ ਪ੍ਰਵਾਨ ਕੀਤਾ ਹੈ, ਨਿਰਤ ਨੂੰ ਛੱਡ ਦਿੱਤਾ ਹੈ, ਕਿਉਂਕਿ ਨਿਰਤ ਦੇ ਨਾਲ ਮਨ ਚੰਚਲ ਹੁੰਦਾ ਸੀ, ਬਿਰਤੀ ਚੰਚਲ ਹੁੰਦੀ ਸੀ। ਇਸੇ ਲਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗਾਇਨ ਅਤੇ ਵਾਦਨ ਦੋ ਪੱਖਾਂ ਨੂੰ ਹੀ ਸਵੀਕਾਰ ਕੀਤਾ ਹੈ। ਔਰ ਸੰਗੀਤ ਦੇ ਵਿੱਚ ਕਾਰ ਸੁਰਤਾਲ ਨੂੰ ਕਹਿੰਦੇ ਨੇ। ਜਿੱਥੋਂ ਤੱਕ ਸ਼੍ਰੀ ਰਾਗ ਦਾ ਸੰਬੰਧ ਹੈ, ਸ਼੍ਰੀ ਰਾਗ ਇੱਕ ਸ਼੍ਰੋਮਣੀ ਰਾਗ ਹੈ। ਰਾਗਾਂ ਵਿੱਚ ਸ਼੍ਰੀ ਰਾਗ ਹੈ। ਅੱਗੇ ਚੱਲ ਕੇ ਵੀ ਸਤਿਗੁਰੂ ਨੇ ਸਪਸ਼ਟ ਕੀਤਾ, ਜੇ ਸੱਚ ਧਰੇ ਪਿਆਰ, ਰਾਗਾਂ ਵਿੱਚੋਂ ਸ਼੍ਰੀ ਰਾਗ ਹੀ ਪ੍ਰਧਾਨ ਹੈ, ਪਰ ਇਹ ਗਾਇਆ ਸਫਲ ਤਾਂ ਹੁੰਦਾ ਜੇ ਸੱਚ ਦੇ ਨਾਲ ਪਿਆਰ ਵੀ ਧਾਰਨ ਕੀਤਾ ਜਾਵੇ। ਇਕੱਲੇ ਰਾਗ ਦੀ ਕੋਈ ਮਹਾਨਤਾ ਨਹੀਂ, ਜੇ ਰਾਗ ਦੁਆਰਾ ਵਾਹਿਗੁਰੂ ਦੇ ਨਾਲ ਪ੍ਰੇਮ ਹੀ ਨਾ ਜੁੜਿਆ ਫਿਰ ਇਹਦੀ ਵੀ ਕੋਈ ਸਾਰਥਕਤਾ ਨਹੀਂ ਹੋ ਸਕਦੀ। ਸ਼੍ਰੀ ਰਾਗ ਠੰਡੀ ਤਾਸੀਰ ਵਾਲਾ ਰਾਗ ਮੰਨਿਆ ਹੈ ਅਤੇ ਇਸੇ ਤਰ੍ਹਾਂ ਸ਼੍ਰੀ ਰਾਗ ਗਾਉਣ ਦਾ ਸਮਾਂ ਸੂਰਜ ਡੁੱਬਣ ਤੋਂ ਕੁਛ ਸਮਾਂ ਪਹਿਲਾਂ ਅਤੇ ਕੁਛ ਬਾਅਦ ਦਾ ਲਿਖਿਆ ਹੈ। ਸੰਗੀਤ ਸ਼ਾਸਤਰ ਦੇ ਅਨੁਸਾਰ ਸ਼੍ਰੀ ਰਾਗ ਦੇ ਅੰਦਰ ਅਤੇ ਪਹਿਲੇ ਕਾਰ ਸੁਰਤਾਲ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਪਹਿਲਾ ਸ਼ਬਦ ਉਚਾਰਨ ਕਰ ਰਹੇ ਹਨ। ਇਸ ਪਵਿੱਤਰ ਸ਼ਬਦ ਦੀ ਉਥਾਨਕਾ ਪੁਰਾਤਨ ਇਤਿਹਾਸ ਅਤੇ ਜਨਮ ਸਾਖੀ ਅਨੁਸਾਰ ਇਸ ਤਰ੍ਹਾਂ ਲਿਖੀ ਮਿਲਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਗਨਨਾਥ ਪੁਰੀ ਵਿੱਚ ਗਏ ਔਰ ਉੱਥੇ ਆਰਤੀ ਦਾ ਸ਼ਬਦ ਵੀ ਉਚਾਰਨ ਕੀਤਾ ਹੈ, ਜਿਹੜਾ ਉੱਥੋਂ ਦਾ ਰਾਜਾ ਸੀ ਔਰ ਉਹਦਾ ਨਾਂ ਲੋਕਾਂ ਨੇ ਕਲਯੁਗ ਰੱਖਿਆ ਹੋਇਆ ਸੀ, ਕਿਉਂਕਿ ਜਿਹੜਾ ਉੱਥੇ ਉਸਨੇ ਜਗਨਨਾਥ ਪੁਰੀ ਦਾ ਮੰਦਰ ਵੀ ਬਣਾਇਆ ਹੈ, ਜਿਹੜੇ ਪ੍ਰੇਮੀ ਉੱਥੇ ਗਏ ਹੋਣਗੇ ਉਹ ਉਸਨੂੰ ਵੇਖ ਕੇ ਹੈਰਾਨ ਹੋਣਗੇ ਕਿ ਉਸ ਮੰਦਰ ਦੇ ਆਲੇ ਦੁਆਲੇ ਬਾਹਰ ਦੀਵਾਰਾਂ 'ਤੇ ਕੁਝ ਐਸੀਆਂ ਅਸ਼ਲੀਲ ਮੂਰਤਾਂ ਬਣਾਈਆਂ ਨੇ ਜਿਨ੍ਹਾਂ ਨੂੰ ਵੇਖ ਕੇ ਹਰ ਆਦਮੀ ਦਾ ਸਿਰ ਸ਼ਰਮ ਦੇ ਨਾਲ ਝੁਕ ਜਾਂਦਾ ਹੈ। ਬਹੁਤ ਸੈਕਸੀ ਤਸਵੀਰਾਂ ਬਣਾਈਆਂ ਹੋਈਆਂ ਨੇ। ਇਸ ਲਈ ਹੁਣ ਇਹ ਜਿਹੜਾ ਰਾਜਾ ਸੀ ਇਹਨਾਂ ਗੱਲਾਂ ਦਾ ਸ਼ੌਕੀਨ ਸੀ, ਇਸੇ ਲਈ ਲੋਕਾਂ ਨੇ ਇਹਦਾ ਨਾਮ ਕਲਯੁਗ ਰੱਖਿਆ। ਬਿਲਕੁਲ ਨਗਨ ਤਸਵੀਰਾਂ ਉਸਨੇ ਬਣਾਈਆਂ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਜਗਨਨਾਥ ਪੁਰੀ ਦੇ ਵਿੱਚ ਰਹਿੰਦੇ ਸਨ, ਸਮੁੰਦਰ ਦੇ ਕਿਨਾਰੇ 'ਤੇ ਇੱਕ ਦਿਨ ਬੈਠੇ ਅਤੇ ਇਸ ਕਲਯੁਗ ਨਾਮ ਦੇ ਰਾਜੇ ਨੇ ਸਤਿਗੁਰੂ ਦੇ ਨਾਲ ਮਿਲਣ ਦੇ ਲਈ ਉਪਰਾਲਾ ਕੀਤਾ। ਇਹਦੇ ਵਿੱਚ ਰਿੱਧੀਆਂ ਸਿੱਧੀਆਂ ਕਰਾਮਾਤਾਂ ਵੀ ਸਨ। ਇਸ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਰਖ ਵੀ ਕਰਨੀ ਚਾਹੀ। ਜਦੋਂ ਇਹ ਕਲਯੁਗ ਸਤਿਗੁਰੂ ਮਹਾਰਾਜ ਦੇ ਕੋਲ ਆਉਣ ਲੱਗਿਆ, ਇਹਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਬਹੁਤ ਤੇਜ਼ ਹਨੇਰੀ ਚੱਲੀ, ਇੰਨੀ ਤੇਜ਼ ਹੈ ਬਹੁਤ ਸਾਰੇ ਦਰਖਤਾਂ ਨੂੰ ਟਾਹਣਾਂ ਨੂੰ ਭੰਨੀ ਜਾ ਰਹੀ ਹੈ। ਇੰਨੀ ਭਿਆਨਕ ਹਨੇਰੀ, ਇੰਨਾ ਭਿਆਨਕ ਤੂਫਾਨ ਪਹਿਲਾਂ ਕਦੀ ਨਹੀਂ ਸੀ ਕਿਸੇ ਨੇ ਵੇਖਿਆ। ਭਾਈ ਮਰਦਾਨਾ ਹੈਰਾਨ ਹੋਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਇੰਨੀ ਭਿਆਨਕ ਹਨੇਰੀ ਮੈਂ ਕਦੇ ਨਹੀਂ ਵੇਖੀ, ਮੈਨੂੰ ਇਉਂ ਜਾਪਦਾ ਹੈ ਜਿਵੇਂ ਮੇਰੇ ਪ੍ਰਾਣ ਹੀ ਕੱਢ ਕੇ ਲੈ ਜਾਵੇਗੀ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ ਤੇਰੇ ਕੋਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਤੂੰ ਉਸ ਨਾਮ ਦੇ ਨਾਲ ਜੁੜ, ਨਾਮ ਦੇ ਮੂਹਰੇ ਕੋਈ ਐਸੀ ਸ਼ਕਤੀ ਨਹੀਂ ਜਿਹੜਾ ਨੁਕਸਾਨ ਕਰ ਸਕਦੀ ਹੋਵੇ, ਕਿਉਂਕਿ ਵਾਹਿਗੁਰੂ ਦੇ ਪੈ ਦੇ ਵਿੱਚ ਹੀ ਤਾਂ ਸਭ ਕੁਝ ਹੋ ਰਿਹਾ ਹੈ। ਪੈ ਵਿੱਚ ਪਵਣ ਵਹਿ ਸਦ ਵਾਓ, ਪੈ ਵਿੱਚ ਚੱਲਹਿ ਲੱਖ ਦਰੀਆਓ। ਭਾਈ ਮਰਦਾਨਾ ਮੂੰਹ ਢੱਕ ਲਿਆ, ਚਾਦਰ ਆਪਣੇ ਸਾਰੇ ਬਦਨ 'ਤੇ ਲੈ ਲਈ ਹੈ ਅਤੇ ਡਰਦਾ ਮਾਰਾ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ। ਕੁਛ ਸਮੇਂ ਤੋਂ ਬਾਅਦ ਕੀ ਵੇਖਿਆ, ਚਾਰ ਸਪੇਰੇ ਅੱਗ ਲੱਗੀ ਹੋਈ ਹੈ, ਬੜੀਆਂ ਜ਼ਬਰਦਸਤ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਨੇ। ਭਾਈ ਮਰਦਾਨਾ ਹੋਰ ਵੀ ਡਰਿਆ, ਹੋਰ ਵੀ ਘਬਰਾਇਆ, ਕਿਉਂਕਿ ਕਲਯੁਗ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਿਹਾ ਸੀ। ਅਤੇ ਹੁਣ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ ਦੇਖੀਆਂ, ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ ਇਹ ਵੀ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਹੈ। ਪੈ ਵਿੱਚ ਅਗਨ ਕੱਢਾ ਵੇਗਾਰ, ਪੈ ਵਿੱਚ ਧਰਤੀ ਦੱਬੀ ਪਰ। ਫਿਰ ਬੜਾ ਤੇਜ਼ ਮੀਂਹ ਆਇਆ, ਐਸਾ ਮੋਹਲੇਤਾਰ ਮੀਂਹ ਆਇਆ ਅਤੇ ਨਾਲ ਗੜਿਆਂ ਦੀ ਵਰਖਾ ਵੀ ਹੋਈ। ਮਰਦਾਨਾ ਹੋਰ ਵੀ ਪੈ ਪੀਤ ਹੋਇਆ, ਕਹਿੰਦਾ ਮਹਾਰਾਜ ਅੱਗੇ ਤਾਂ ਬਚ ਗਏ ਪਰ ਹੁਣ ਇਸ ਮੀਂਹ ਨੇ ਨਹੀਂ ਛੱਡਣਾ, ਇਹਨੇ ਸਾਡੀ ਜਾਨ ਲੈ ਲੈਣੀ ਹੈ, ਐਸਾ ਫਲੱਡ ਆ ਜਾਵੇਗਾ। ਸਤਿਗੁਰੂ ਕਹਿਣ ਲੱਗੇ, ਫਿਕਰ ਨਾ ਕਰ, ਵਾਹਿਗੁਰੂ ਦੇ ਸਾਹਮਣੇ ਉਸਦੇ ਨਾਮ ਦੇ ਸਾਹਮਣੇ ਕੋਈ ਸ਼ਕਤੀ ਤੇਰਾ ਕੱਖ ਵੀ ਵਿਗਾੜ ਨਹੀਂ ਸਕਦੀ। ਉਹਨੇ ਸਮੇਂ ਤੱਕ ਇਸ ਕਲਯੁਗ ਨੇ ਆਪਣੇ ਆਉਣ ਦਾ ਪ੍ਰਗਟਾਵਾ ਕੀਤਾ ਔਰ ਇਸਨੇ ਜੋ ਉਸ ਵੇਲੇ ਸਵਾਂਗ ਧਾਰਿਆ ਹੋਇਆ ਹੈ ਇਸਦਾ ਨਗਨ ਸਰੀਰ ਹੈ ਕਿਉਂਕਿ ਬੜਾ ਹੀ ਇਹ ਇੱਕ ਵੱਖਰੀ ਜਿਹੀ ਕਿਸਮ ਦਾ ਆਦਮੀ ਸੀ ਔਰ ਇਸਨੇ ਨਗਨ ਸਰੀਰ ਹੈ, ਕਾਲਾ ਇਸਦਾ ਰੰਗ ਹੈ, ਅੱਖਾਂ ਲਾਲ ਨੇ ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਨੂੰ ਜਦੋਂ ਆਉਣ ਲੱਗਿਆ ਨੇ ਸ਼ਕਤੀ ਨਾਲ ਆਪਣਾ ਬਹੁਤ ਵੱਡਾ ਸਰੀਰ ਵਧਾਇਆ ਕਿਉਂਕਿ ਸਤਿਗੁਰੂ ਦੀ ਪਰਖ ਕਰ ਰਿਹਾ ਸੀ ਅਤੇ ਫਿਰ ਜਿਵੇਂ ਜਿਵੇਂ ਕੋਲੇ ਆਉਂਦਾ ਆਪਣੇ ਸਰੀਰ ਨੂੰ ਛੋਟਾ ਕਰਦਾ ਆ ਰਿਹਾ ਹੈ। ਜਦੋਂ ਐਨ ਸਤਿਗੁਰੂ ਦੇ ਨੇੜੇ ਆਇਆ ਅਤੇ ਸਤਿਗੁਰੂ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਿਆਂ ਵੇਖ ਆ ਤਮਾਸ਼ਾ ਕੀ ਹੋ ਰਿਹਾ। ਭਾਈ ਮਰਦਾਨਾ ਇਕਦਮ ਇਹ ਵੇਖ ਕੇ ਕਲਯੁਗ ਨੂੰ ਬਹੁਤ ਘਬਰਾਇਆ, ਕਹਿਣ ਲੱਗਾ ਮਹਾਰਾਜ ਇਹ ਕਿਹੜੀ ਬਲਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਡਰਨਾ। ਸਤਿਗੁਰੂ ਨੇ ਐਸੀ ਉਹਦੇ ਵੱਲ ਦ੍ਰਿਸ਼ਟੀ ਕੀਤੀ, ਬਸ ਉਹ ਤਾਂ ਬੇਹੋਸ਼ ਹੋ ਕੇ ਮੂਰਛਿਤ ਹੋ ਕੇ ਸਤਿਗੁਰੂ ਦੇ ਚਰਨਾਂ 'ਤੇ ਡਿੱਗ ਪਿਆ। ਉਸਨੂੰ ਸਰੀਰ ਦੀ ਕੋਈ ਸੁੱਧ ਬੁੱਧ ਨਾ ਰਹੀ ਅਤੇ ਹੁਣ ਕਲਯੁਗ ਸਤਿਗੁਰੂ ਦੇ ਚਰਨਾਂ 'ਤੇ ਆ ਕੇ ਡਿੱਗਿਆ। ਤਾਂ ਉਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਵੀ ਹੁਣ ਇਹਦਾ ਸਾਰਾ ਹੰਕਾਰ ਚੱਕਣਾ ਚੂਰ ਹੋ ਗਿਆ ਅਤੇ ਸਤਿਗੁਰੂ ਨੇ ਕਲਯੁਗ ਦੇ ਮੋਹਰਾਂ 'ਤੇ ਹੱਥ ਰੱਖਿਆ ਅਤੇ ਕਹਿਣ ਲੱਗੇ, ਉੱਠ ਸਾਹਮਣੇ ਖੜ੍ਹਾ ਹੋ। ਅਤੇ ਕਲਯੁਗ ਡਰਦਾ ਹੋਇਆ ਗੁਰੂ ਮਹਾਰਾਜ ਦੇ ਸਾਹਮਣੇ ਖੜ੍ਹਾ ਹੋ ਗਿਆ, ਥਰ ਥਰ ਕੰਬ ਰਿਹਾ ਹੈ। ਸਤਿਗੁਰੂ ਕਹਿਣ ਲੱਗੇ, ਆਹ ਜਿਹੜਾ ਇਹੋ ਜਿਹਾ ਤੂੰ ਇਹ ਸਵਾਂਗ ਕੀਤਾ, ਡਰਾਮਾ ਕੀਤਾ, ਕਾਹਦੇ ਲਈ ਕੀਤਾ? ਤਾਂ ਉਸ ਵੇਲੇ ਕਲਯੁਗ ਨੇ ਹੱਥ ਜੋੜੇ ਕਹਿਣ ਲੱਗਾ, ਮਹਾਰਾਜ ਮੈਂ ਭੁੱਲ ਗਿਆ, ਮੈਨੂੰ ਬਖਸ਼ ਲਓ। ਸਤਿਗੁਰੂ ਕਹਿਣ ਲੱਗੇ, ਬਖਸ਼ਿਆ ਤਾਂ ਜਾਵੇਗਾ ਜੇ ਤੂੰ ਸਾਡਾ ਬਚਨ ਮੰਨੇ। ਕਹਿੰਦਾ, ਮਹਾਰਾਜ ਦੱਸੋ ਕੀ ਬਚਨ ਹੈ? ਸਤਿਗੁਰੂ ਕਹਿਣ ਲੱਗੇ, ਜਿੱਥੇ ਵੀ ਗੁਰੂ ਦਾ ਪ੍ਰਕਾਸ਼ ਹੋਵੇ, ਜਿੱਥੇ ਵੀ ਸੰਗਤ ਹੋਵੇ, ਔਰ ਉੱਥੇ ਤੂੰ ਇਸ ਤਰ੍ਹਾਂ ਨਗਨ ਸਰੀਰ ਲੈ ਕੇ ਕਦੀ ਵੀ ਨਹੀਂ ਜਾਣਾ, ਨੰਗੇ ਸਿਰ ਵੀ ਨਹੀਂ ਜਾਣਾ, ਅਤੇ ਜੇ ਤੂੰ ਐਸਾ ਕਰੇਗਾ ਤੈਨੂੰ ਇਹਦੀ ਸਜ਼ਾ ਮਿਲੇਗੀ, ਜਾਂ ਸਿੱਖਦਾਰ ਹੈ ਪਵਹਿ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ, ਹੋ ਸਕਦਾ ਸਾਡੇ ਉੱਥੋਂ ਤੇਰੀ ਮੌਤ ਵੀ ਹੋ ਜਾਵੇ, ਇਸ ਲਈ ਇਹੋ ਜਿਹੀ ਗੱਲ ਮੁੜ ਕੇ ਨਹੀਂ ਕਰਨੀ। ਕਹਿੰਦਾ, ਮਹਾਰਾਜ ਸਤ ਬਚਨ। ਅਤੇ ਫਿਰ ਕਲਯੁਗ ਨੇ ਸਤਿਗੁਰੂ ਮਹਾਰਾਜ ਨੂੰ ਆਖਿਆ, ਸੱਚੇ ਪਾਤਸ਼ਾਹ ਮੇਰਾ ਹੁਣ ਰਾਜ ਹੈ, ਕਿਉਂਕਿ ਰਾਜਾ ਸੀ, ਅਤੇ ਹੁਣ ਤੁਸੀਂ ਮੇਰੇ ਰਾਜ ਵਿੱਚ ਤੁਸੀਂ ਵੀ ਆਏ ਹੋ, ਤੁਸੀਂ ਇੱਕ ਗੁਰੂ ਅਵਤਾਰ ਹੋ, ਅਤੇ ਮਹਾਰਾਜ ਫਿਰ ਇਉਂ ਕਰੋ, ਆਪਾਂ ਜੇ ਰਲ ਮਿਲ ਕੇ ਕੰਮ ਚਲਾਈਏ ਤਾਂ ਮੇਰੀ ਵੀ ਜੈ ਜੈਕਾਰ ਅਤੇ ਤੁਹਾਡੀ ਵੀ ਬੱਲੇ ਬੱਲੇ ਹੋਵੇਗੀ। ਸਤਿਗੁਰੂ ਕਹਿਣ ਲੱਗੇ, ਦੱਸ ਤੇਰੀ ਕੀ ਇੱਛਾ ਹੈ? ਉਹ ਕਹਿੰਦਾ, ਮੇਰੀ ਇੱਛਾ ਇਹ ਹੈ ਮੈਂ ਤੁਹਾਡੇ ਲਈ ਬੜੇ ਸੋਹਣੇ ਮੋਤੀਆਂ ਦੇ ਮੰਦਰ ਉਸਾਰ ਦੇਵਾਂ ਅਤੇ ਤੁਸੀਂ ਉਹਨਾਂ ਦੇ ਵਿੱਚ ਰਹੋ, ਅਤੇ ਤੁਹਾਨੂੰ ਮੈਂ ਸੋਨੇ ਦੀ ਧਰਤੀ ਬਣਾ ਕੇ ਦੇ ਦੇਵਾਂ ਜਿਸ ਦੇ ਵਿੱਚ ਹੀਰੇ ਲਾਲਾਂ ਦੀ ਜੜਤੀ ਕੀਤੀ ਹੋਵੇ ਅਤੇ ਬੜੀਆਂ ਸੋਹਣੀਆਂ ਪੱਛਰਾਂ ਵੀ ਮੈਂ ਤੁਹਾਨੂੰ ਲਿਆ ਕੇ ਦੇਵਾਂ, ਤੁਸੀਂ ਐਸ਼ ਕਰੋ, ਆਨੰਦ ਮਾਣੋ, ਅਤੇ ਬਸ ਇਹਦੇ ਨਾਲ ਮੈਂ ਵੀ ਖੁਸ਼ ਅਤੇ ਤੁਸੀਂ ਵੀ ਖੁਸ਼, ਅਤੇ ਜੇ ਰਿੱਧੀਆਂ ਸਿੱਧੀਆਂ ਦੀ ਲੋੜ ਹੈ ਉਹ ਵੀ ਮੈਂ ਤੁਹਾਨੂੰ ਦੇ ਸਕਦਾ ਹਾਂ, ਜੇ ਤੁਹਾਨੂੰ ਪਾਤਸ਼ਾਹੀ ਚਾਹੀਦੀ ਹੈ, ਰਾਹ ਚਾਹੀਦਾ, ਉਹ ਵੀ ਮੈਂ ਤੁਹਾਨੂੰ ਦੇ ਸਕਦਾ ਹਾਂ। ਹੁਣ ਕਲਯੁਗ ਨੇ ਪਹਿਲਾਂ ਤਾਂ ਗੁਰੂ ਮਹਾਰਾਜ ਨੂੰ ਸਖਤੀ ਦੇ ਨਾਲ ਡਰਾ ਕੇ ਪਰਖਣਾ ਚਾਹਿਆ, ਜਦੋਂ ਉਹ ਵਾਰ ਸਫਲ ਨਾ ਹੋਇਆ ਤਾਂ ਇਸਨੇ ਜਿਵੇਂ ਉਹ ਸਾਮ ਦਾਮ ਦੰਡ ਭੇਦ ਨੀਤੀ ਦੇ ਚਾਰ ਅੰਗ ਹੁੰਦੇ ਨੇ, ਫਿਰ ਇਹਨੇ ਉਹ ਸਾਮ ਦੰਡ ਵਰਤਿਆ, ਸ਼ਰਨ ਲੈ ਲਈ ਅਤੇ ਨਾਲ ਲਾਲਚ ਦੇਣ ਲੱਗਿਆ। ਤਾਂ ਹਜ਼ੂਰ ਨੇ ਉਸ ਵੇਲੇ ਇਹ ਪਵਿੱਤਰ ਸ਼ਬਦ ਵਾਹਿਗੁਰੂ ਦੇ ਪਿਆਰ ਦੇ ਵਿੱਚ ਉਚਾਰਨ ਕੀਤਾ ਹੈ, ਰਹਾਉ ਦੀਆਂ ਪੰਕਤੀਆਂ ਨੇ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਸ਼ ਦੇਖਿਆ ਅਵਰ ਨਾਹੀਂ ਥਾਓ, ਰਹਾਓ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਇਹ ਕਲਯੁਗ ਹਰ ਬਿਨ ਜੀਓ ਜਲ ਬਲ ਜਾਓ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ, ਸਾਡਾ ਉਸ ਦੇ ਨਾਲ ਇੰਨਾ ਪਿਆਰ ਹੈ, ਜਿਵੇਂ ਹਜ਼ੂਰ ਨੇ ਪਿੱਛੇ ਵੀ ਆਖਿਆ ਸੀ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਸਾਡਾ ਤੇ ਜੀਉ, ਸਾਡਾ ਇਹ ਮਨ ਇਹ ਤੇ ਸੜ ਬਲ ਜਾਂਦਾ ਹੈ। ਵਾਹਿਗੁਰੂ ਦੇ ਵਿਛੋੜੇ ਦੇ ਵਿੱਚ ਸਾਡਾ ਇਹ ਤਨ ਵੀ ਅਤੇ ਸਾਡਾ ਮਨ ਵੀ ਅੱਗ ਦੇ ਵਿਛੋੜੇ ਦੀ ਅੱਗ ਵਿੱਚ ਸੜ ਬਲ ਕੇ ਸੁਆਹ ਹੋ ਜਾਂਦਾ ਹੈ। ਇਸ ਲਈ ਅਸੀਂ ਵਾਹਿਗੁਰੂ ਤੋਂ ਬਿਨਾਂ ਨਹੀਂ ਰਹਿ ਸਕਦੇ। ਮੈਂ ਆਪਣਾ ਗੁਰਪੂਸ਼ ਦੇਖਿਆ, ਅਸੀਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰੂ ਕੌਣ ਸੀ? ਸਤਿਗੁਰੂ ਦਾ ਗੁਰੂ ਅਕਾਲ ਪੁਰਖ ਹੀ ਸੀ, ਕਿਉਂਕਿ ਸਤਿਗੁਰੂ ਉਸ ਅਕਾਲ ਪੁਰਖ ਦੇ ਸੱਚਖੰਡ ਵਿੱਚ ਜਾ ਕੇ ਉਹਦੇ ਪਾਸੋਂ ਹੀ ਤਾਂ ਮੂਲ ਮੰਤਰ ਗੁਰਮੰਤਰ ਲੈ ਕੇ ਆਏ ਸਨ। ਹਜ਼ੂਰ ਕਹਿੰਦੇ, ਮੈਂ ਆਪਣੇ ਗੁਰੂ ਅਕਾਲ ਪੁਰਖ ਨੂੰ ਪੁੱਛ ਕੇ ਦੇਖਿਆ, ਅਵਰ ਨਾਹੀਂ ਥਾਓ। ਮੇਰੇ ਲਈ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਅਤੇ ਸੰਗਤ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ, ਹੋਰ ਕੋਈ ਟਿਕਾਣਾ ਨਹੀਂ ਹੈ। ਮੈਂ ਤਾਂ ਹਰ ਵੇਲੇ ਵਾਹਿਗੁਰੂ ਦੇ ਦਰ ਦੀ ਸੰਗਤ ਅਤੇ ਵਾਹਿਗੁਰੂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਹੀ ਰਹਿਣਾ ਮਨਜ਼ੂਰ ਕੀਤਾ ਹੋਇਆ ਹੈ। ਅਤੇ ਫਿਰ ਕਲਯੁਗ ਨੇ ਆਖਿਆ, ਮਹਾਰਾਜ ਜੇ ਮੋਤੀਆਂ ਦੇ ਮੰਦਰ ਤੁਹਾਨੂੰ ਮੈਂ ਭੇਟ ਕਰ ਦੇਵਾਂ, ਕੀ ਤੁਸੀਂ ਮੇਰੀ ਭੇਟਾਂ ਨੂੰ ਪ੍ਰਵਾਨ ਕਰੋਗੇ? ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਹੈ। ਲੋ ਸੰਗਤਾਂ, ਪ੍ਰੇਮ ਦੇ ਨਾਲ ਇਕਾਗਰਤਾ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਜੀ। ਮੋਤੀ ਤਾਂ ਮੰਦਰ ਉਸਰ, ਰਤਨੀ ਤਾਂ ਹੋਏ ਜੜਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੋ ਜਾਂਦਾ ਹੈ, ਉਹਨਾਂ ਨੂੰ ਦੁਨੀਆਂ ਦੀ ਕੋਈ ਵੀ ਵਸਤੂ ਲੁਭਾਇਮਾ ਨਹੀਂ ਕਰ ਸਕਦੀ। ਹਜ਼ੂਰ ਕਹਿੰਦੇ, ਮੋਤੀ ਤਾਂ ਮੰਦਰ ਉਸਰ ਹੈ, ਸਾਡੇ ਰਹਿਣ ਦੇ ਲਈ ਭਾਵੇਂ ਇੱਟਾਂ ਦੀ ਥਾਂ ਅਤੇ ਪੱਥਰਾਂ ਦੀ ਥਾਂ 'ਤੇ ਮੋਤੀਆਂ ਦੇ ਮੰਦਰ ਵੀ ਉਸਰ ਜਾਣ, ਰਤਨੀ ਤਾਂ ਹੋਏ ਜੜਾਓ। ਅਤੇ ਫਿਰ ਉਹਨਾਂ ਦੀਆਂ ਦੀਵਾਰਾਂ ਦੇ ਅੰਦਰ ਵੇਲ ਬੂਟਿਆਂ ਰੰਗ ਰੋਗਣ ਦੀ ਥਾਂ 'ਤੇ ਰਤਨਾਂ ਦੀ ਬਹੁਤ ਸੁੰਦਰ ਜੜਤ ਕੀਤੀ ਜਾਵੇ, ਭਾਵ ਇੱਟਾਂ ਦੀ ਥਾਂ 'ਤੇ ਮੋਤੀਆਂ ਦੇ ਮੰਦਰ ਉਸਰ ਜਾਣ, ਅਤੇ ਫਿਰ ਵੇਲ ਬੂਟਿਆਂ ਰੰਗ ਰੋਗਣ ਦੀ ਥਾਂ 'ਤੇ ਜਿਹੜੇ ਨੌ ਕਿਸਮ ਦੇ ਰਤਨ ਨੇ ਉਹਨਾਂ ਦੇ ਸੁੰਦਰ ਜੜਾਊ ਵੀ ਜੜੇ ਜਾਣ, ਅਤੇ ਇੰਨਾ ਕੀਮਤੀ ਮੇਰਾ ਮਹਿਲ ਬਣ ਜਾਵੇ ਜਿਸ ਵਰਗਾ ਦੁਨੀਆਂ ਦੇ ਵਿੱਚ ਹੋਰ ਕਿਸੇ ਕੋਲ ਨਾ ਹੋਵੇ।
ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ।
ਹਜ਼ੂਰ ਕਹਿੰਦੇ ਨੇ, ਫਿਰ ਉਸ ਮੋਤੀਆਂ ਦੇ ਮੰਦਰ ਦੇ ਵਿੱਚ ਕਸਤੂਰ ਕੁੰਗੂ ਅਗਰ ਚੰਦਨ, ਕਸਤੂਰੀ ਕੁੰਗੂ ਕੇਸਰ ਅਤੇ ਅਗਰ ਤੋਏ ਦੀ ਲੱਕੜੀ ਨੂੰ ਕਹਿੰਦੇ ਨੇ, ਉਹਦੇ ਵਿੱਚ ਵੀ ਬੜੀ ਸੁੰਦਰ ਮਹਿਕ ਹੁੰਦੀ ਹੈ, ਅਤੇ ਚੰਦਨ ਤਾਂ ਹੁੰਦਾ ਹੀ ਬਹੁਤ ਠੰਡੀ ਤਾਸੀਰ ਵਾਲਾ ਅਤੇ ਬਹੁਤ ਸੁਗੰਧਿਤ ਪਦਾਰਥ। ਹਜ਼ੂਰ ਕਹਿੰਦੇ ਨੇ, ਉਸ ਮੋਤੀਆਂ ਦੇ ਮੰਦਰ ਦੇ ਵਿੱਚ ਚੂਨੇ ਅਤੇ ਸੀਮੈਂਟ ਦੀ ਥਾਂ 'ਤੇ ਕਸਤੂਰੀ ਕੇਸਰ ਅਗਰ ਅਤੇ ਚੰਦਨ ਦਾ ਲੀਪ ਦਾ ਅਰਥ ਹੈ ਪੋਚਾ ਫੇਰਿਆ ਹੋਵੇ, ਪਲਸਤਰ ਕੀਤਾ ਹੋਵੇ, ਭਾਵ ਉਸ ਮੰਦਰ ਦੇ ਵਿੱਚੋਂ ਸਭ ਤਰ੍ਹਾਂ ਦੀਆਂ ਸੁੰਦਰ ਮਹਿਕਾਂ ਉੱਠਦੀਆਂ ਹੋਣ। ਆਵੇ ਚਾਓ, ਜਿਸ ਨੂੰ ਵੇਖ ਕੇ ਮਨ ਦੇ ਵਿੱਚ ਬੜਾ ਚਾਓ, ਉਮਾਹ ਅਤੇ ਉਲਾਸ ਪੈਦਾ ਹੋਵੇ।
ਮਤ ਦੇਖ ਭੁੱਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ, ਮਤਾ ਮੈਂ ਐਸੀ ਕਲਯੁਗ ਦੀ ਸਮੱਗਰੀ ਨੂੰ ਦੇਖ ਕੇ ਭੁੱਲ ਜਾਵਾਂ, ਅਤੇ ਫਿਰ ਵਿਸਰੈ, ਮੈਨੂੰ ਤੇਰਾ ਨਾਮ ਵੀ ਭੁੱਲ ਜਾਵੇ, ਅਤੇ ਐਸਾ ਭੁੱਲੇ ਤੇਰਾ ਚਿੱਤ ਨਾ ਆਵੇ ਨਾਉ, ਫਿਰ ਮੁੜ ਕੇ ਮੈਨੂੰ ਤੇਰਾ ਨਾਮ ਹੀ ਚੇਤੇ ਨਾ ਆਵੇ। ਇਸ ਲਈ ਮੈਂ ਨਹੀਂ ਚਾਹੁੰਦਾ ਵੀ ਐਸੀ ਜਿਹੜੀ ਦੌਲਤ ਹੈ, ਐਸੀ ਭੇਟਾ ਹੈ, ਇਹ ਮੈਨੂੰ ਮਿਲੇ, ਕਿਉਂਕਿ ਇਹ ਚੀਜ਼ਾਂ ਵਾਹਿਗੁਰੂ ਪਰਮੇਸ਼ਰ ਨੂੰ ਭੁਲਾਉਣ ਵਾਲੀਆਂ ਨੇ। ਜਿੰਨੀ ਵੀ ਬਹੁਤੀ ਮਾਇਆ, ਧਨ ਦੌਲਤ, ਮੋਤੀਆਂ ਦੇ ਮੰਦਰ, ਰਤਨਾਂ ਦੇ ਜੜਾਊ, ਕਸੂਰ ਕੁੰਗੂ ਆਦਿਕ ਦਾ ਲੇਪ, ਇਹਨਾਂ ਚੀਜ਼ਾਂ ਨੂੰ ਦੇਖ ਕੇ ਮਨੁੱਖ ਵਾਹਿਗੁਰੂ ਨੂੰ ਭੁੱਲਦਾ ਹੈ। ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੈ ਪਾਓ ਦੂਜਾ ਲਾਇਆ। ਮਾਇਆ ਐਸੀ ਸ਼ਕਤੀ ਹੈ, ਇਹਦੇ ਵਿੱਚ ਮਨੁੱਖ ਜਦੋਂ ਪਰਚ ਜਾਂਦਾ ਹੈ ਤਾਂ ਆਪਣੇ ਆਪ ਹੀ ਪਰਮੇਸ਼ੁਰ ਭੁੱਲ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਾਨੂੰ ਇਹੋ ਜਿਹੀ ਤੇਰੀ ਭੇਟਾ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ ਜਿਸ ਨੂੰ ਵੇਖ ਕੇ ਪਰਮੇਸ਼ੁਰ ਭੁੱਲਦਾ ਹੋਵੇ ਅਤੇ ਉਹਦਾ ਨਾਮ ਵਿਸਰਦਾ ਹੋਵੇ। ਅਸੀਂ ਇਹ ਭੇਟਾ ਕਦੇ ਵੀ ਲੈਣ ਵਾਸਤੇ ਤਿਆਰ ਨਹੀਂ ਹਾਂ।
ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਓ ਰਹਾਓ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ
ਰਹਾਓ। ਵਿਸਰਾਮ ਦੇ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਿਰ ਕਲਯੁਗ ਨੇ ਆਖਿਆ, ਸੱਚੇ ਪਾਤਸ਼ਾਹ ਜਿਹੜੀ ਉਹ ਮੋਤੀ ਦੇ ਮੰਦਰਾਂ ਦੀ ਧਰਤੀ ਹੈ ਔਰ ਉਹਦੇ ਵਿੱਚ ਵੀ ਹੀਰੇ ਲਾਲਾਂ ਦੀ ਜੜਤੀ ਕੀਤੀ ਹੋਵੇਗੀ ਅਤੇ ਜਿਹੜੇ ਉਹਦੇ ਵਿੱਚ ਸੌਣ ਦੇ ਲਈ ਬੈੱਡ ਪਲੰਗ ਹੋਣਗੇ ਔਰ ਉਹ ਵੀ ਲਾਲਾਂ ਦੇ ਨਾਲ ਜੜੇ ਹੋਏ ਹੋਣਗੇ, ਉਹਨਾਂ ਦੇ ਵਿੱਚ ਵੀ ਲਾਲਾਂ ਦੀ ਜੜਤੀ ਕੀਤੀ ਹੋਵੇਗੀ ਅਤੇ ਫਿਰ ਉਹਨਾਂ ਸੁੰਦਰ ਪਲੰਗਾਂ ਦੇ ਉੱਪਰ ਅਤੇ ਬੜੀ ਸੁੰਦਰ ਅਪਸ਼ਰਾ ਵੀ ਬੈਠੀ ਹੋਵੇਗੀ। ਤੁਸੀਂ ਇਹ ਮੇਰੀ ਭੇਟਾ ਨੂੰ ਪ੍ਰਵਾਨ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਹਾਓ ਦੀਆਂ ਪੰਕਤੀਆਂ ਵਿੱਚ ਕੇਂਦਰੀ ਸਿਧਾਂਤ ਹੈ ਕਿ ਵਾਹਿਗੁਰੂ ਤੋਂ ਬਿਨਾਂ ਸਾਡਾ ਤੇ ਜੀ ਸੜ ਬਲ ਜਾਂਦਾ ਹੈ। ਅਸੀਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਹੈ, ਸਾਡੇ ਲਈ ਉਸ ਤੋਂ ਬਿਨਾਂ ਹੋਰ ਕੋਈ ਰਹਿਣ ਲਈ ਥਾਂ ਹੀ ਨਹੀਂ ਹੈ। ਠੀਕ ਹੈ, ਭਾਵੇਂ ਮੋਤੀਆਂ ਦੇ ਮੰਦਰ ਵੀ ਹੋਣ ਅਤੇ ਉਹਨਾਂ ਦੇ ਵਿੱਚ ਧਰਤੀ ਤਾਂ ਹੀਰੇ ਲਾਲ ਜੜਤੀ, ਜਿਹੜੀ ਉਹ ਮੰਦਰਾਂ ਦੀ ਧਰਤੀ ਹੈ, ਅੰਦਰਲਾ ਫਰਸ਼ ਹੈ, ਔਰ ਉਹਨਾਂ ਦੇ ਵਿੱਚ ਵੀ ਹੀਰੇ ਲਾਲਾਂ ਦੀ ਜੜਤੀ ਕੀਤੀ ਹੋਵੇ, ਪਲੰਗ ਲਾਲ ਜੜਾਓ ਅਤੇ ਜਿਹੜੇ ਉਹਨਾਂ ਵਿੱਚ ਸੁੰਦਰ ਪਲੰਗ ਨਿਵਾਰੀ ਪਲੰਗ ਉਹਨਾਂ ਦੇ ਵਿੱਚ ਡਹੇ ਹੋਣ ਔਰ ਉਹਨਾਂ ਦੇ ਵਿੱਚ ਵੀ ਲਾਲ ਜੜਾਓ ਅਤੇ ਲਾਲ ਜੜੇ ਹੋਏ ਹੋਣ, ਉਹਨਾਂ ਦੇ ਵਿੱਚ ਵੀ ਲਾਲਾਂ ਦੀ ਜੜਤੀ ਕੀਤੀ ਹੋਵੇ।
ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮੋਹਣੀ ਮੁੱਖ, ਫਿਰ ਉਹਦੇ ਵਿੱਚ ਮੋਹਣੀ ਦਾ ਅਰਥ ਹੈ ਮਨ ਨੂੰ ਮੋਹਿਤ ਕਰਨ ਵਾਲੀ ਸੁੰਦਰ ਇਸਤਰੀ, ਕੋਈ ਅਪਛਰਾ ਬੈਠੀ ਹੋਵੇ। ਮੁੱਖ ਮਣੀ ਸੋਹੈ, ਜਿਹਦੇ ਮੁੱਖ ਉੱਤੇ ਮਣੀਆਂ ਦੇ ਸ਼ਿੰਗਾਰ ਕੀਤੇ ਹੋਏ, ਸੋਹੈ ਦਾ ਅਰਥ ਸੋਭਾ ਪ੍ਰਾਪਤ ਕਰਦੇ ਹੋਣ, ਮਣੀਆਂ ਵਰਗੀ ਉਸਦੀ ਚਿਹਰੇ ਦੀ ਲਾਲੀ ਚਮਕਦੀ ਹੋਵੇ। ਕਰੇ ਰੰਗ ਪਸਾਓ, ਅਤੇ ਉਹ ਰੰਗ ਦਾ ਅਰਥ ਹੈ ਆਪਣੀ ਮੌਜ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਕੋਈ ਰਾਗ ਰੰਗ ਨੇ, ਕੋਈ ਹਾਵ ਭਾਵ ਨੇ, ਉਹਨਾਂ ਦਾ ਪਸਾਰਾ ਕਰਦੀ ਹੋਵੇ।
ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨ ਆਵੈ ਨਾ।
ਮਤ ਦਾ ਅਰਥ ਹੈ ਕਦੇ ਐਸਾ ਨਾ ਹੋ ਜਾਵੇ ਮੈਂ ਉਸਨੂੰ ਦੇਖ ਕੇ ਭੁੱਲ ਜਾਵਾਂ, ਅਤੇ ਭੁੱਲੇ ਹੋਏ ਨੂੰ ਵਿਸਰੈ ਤੇਰਾ ਨਾਂ ਵੀ ਭੁੱਲ ਜਾਵੇ, ਤੇਰਾ ਚਿੱਤ ਨਾ ਆਵੇ ਨਾ ਉਹ, ਅਤੇ ਐਸਾ ਭੁੱਲੇ ਅਤੇ ਮੁੜ ਕੇ ਤੇਰਾ ਨਾਮ ਚੇਤੇ ਹੀ ਨਾ ਆਵੇ। ਕਿਉਂਕਿ ਕਲਯੁੱਗ ਦੀ ਸਮੱਗਰੀ ਇਹ ਸਾਰੀ ਪਰਮੇਸ਼ਰ ਨੂੰ ਭੁਲਾਉਣ ਵਾਲੀ ਹੀ ਹੈ। ਜਦੋਂ ਕੋਈ ਮਨੁੱਖ ਰੱਬ ਦੇ ਰਸਤੇ 'ਤੇ ਤੁਰਦਾ ਹੈ ਅਤੇ ਕਲਯੁੱਗ ਆ ਕੇ ਉਸਦੇ ਰਸਤੇ ਦੇ ਵਿੱਚ ਕੋਈ ਨਾ ਕੋਈ ਵਿਘਨ ਪਾਉਂਦਾ ਹੈ, ਉਹ ਜਿਹੜੇ ਵਿਘਨ ਨੇ ਉਹ ਇਸੇ ਤਰ੍ਹਾਂ ਦੇ ਹੁੰਦੇ ਨੇ, ਕੋਈ ਜੜ ਚੇਤਨ ਮਾਇਆ ਦਾ ਲਾਲਚ ਔਰ ਇਹਦੀ ਚਮਕ ਦਮਕ ਦੇ ਵਿੱਚ ਹੀ ਮਨੁੱਖ ਭੁੱਲ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ, ਮੈਨੂੰ ਇਹੋ ਜਿਹੀ ਤੇਰੀ ਭੇਟਾ ਕਦੀ ਵੀ ਪ੍ਰਵਾਨ ਨਹੀਂ ਹੋ ਸਕਦੀ ਜਿਹਨੂੰ ਦੇਖ ਕੇ ਪਰਮੇਸ਼ੁਰ ਭੁੱਲ ਜਾਂਦਾ ਹੋਵੇ ਅਤੇ ਵਾਹਿਗੁਰੂ ਦਾ ਨਾਮ ਵਿਸਰ ਜਾਵੇ, ਅਤੇ ਐਸਾ ਵਿਸਰੇ ਮੁੜ ਕੇ ਨਾਮ ਚੇਤੇ ਹੀ ਨਾ ਆਵੇ, ਇਹੋ ਜਿਹੀ ਭੇਟਾ ਮੈਨੂੰ ਕਦੇ ਵੀ ਪ੍ਰਵਾਨ ਨਹੀਂ ਹੋ ਸਕਦੀ।
ਸਿੱਧ ਹੋਵਾ ਸਿੱਧ ਲਾਈ ਰੱਦ ਆਖਾ ਆਓ।
ਅਤੇ ਫਿਰ ਕਲਯੁਗ ਨੇ ਆਖਿਆ, ਸੱਚੇ ਪਾਤਸ਼ਾਹ ਮੇਰੇ ਪਾਸ ਰਿੱਧੀਆਂ ਸਿੱਧੀਆਂ ਵੀ ਹਨ, ਅਤੇ ਲੋਕ ਰਿੱਧੀਆਂ ਸਿੱਧੀਆਂ ਵਾਲੇ ਲੋਕਾਂ ਦੀ ਵੀ ਬੜੀ ਮਾਨ ਮਨੌਤ ਕਰਦੇ ਨੇ, ਅਤੇ ਤੁਸੀਂ ਦੇਖ ਲਓ ਜੇ ਇਹ ਪਹਿਲੀ ਭੇਟਾ ਪ੍ਰਵਾਨ ਨਹੀਂ ਫਿਰ ਰਿੱਧੀਆਂ ਸਿੱਧੀਆਂ ਲੈ ਲਵੋ, ਬੜੀ ਤੁਹਾਡੀ ਦੁਨੀਆਂ ਵਿੱਚ ਜੈ ਜੈਕਾਰ ਹੋਵੇਗੀ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਧ ਹੋਵਾਂ ਕਿ ਜੇ ਮੈਂ ਸਿੱਧ ਵੀ ਬਣ ਜਾਵਾਂ, ਸਿੱਧ ਕਹਿੰਦੇ ਨੇ ਰਿਧੀਆਂ ਸਿੱਧੀਆਂ ਵਾਲੇ ਪੁਰਸ਼ ਨੂੰ, ਜੇ ਮੈਂ ਸਿੱਧ ਵੀ ਹੋ ਜਾਵਾਂ, ਸਮਰੱਥ ਸ਼ਕਤੀਵਾਨ ਵੀ ਹੋ ਜਾਵਾਂ ਅਤੇ ਸਿੱਧ ਲਾਈ ਅਤੇ ਆਪਣੀਆਂ ਸਿੱਧੀਆਂ ਵੀ ਲਾਵਾਂ, ਰਿੱਧ ਆਖਾਂ ਆਓ ਅਤੇ ਜਿਹੜੀਆਂ ਰਿੱਧੀਆਂ ਨੇ ਉਹਨਾਂ ਨੂੰ ਆਵਾਜ਼ ਮਾਰਾਂ ਵੀ ਆਓ ਮੇਰੇ ਕੋਲ, ਅਤੇ ਉਸੇ ਵੇਲੇ ਮੇਰੀ ਆਵਾਜ਼ ਸੁਣ ਕੇ ਇਹ ਰਿੱਧੀਆਂ ਸਿੱਧੀਆਂ ਮੇਰੇ ਸਾਹਮਣੇ ਆ ਕੇ ਖਲੋ ਜਾਣ।
ਗੁਪਤ ਪ੍ਰਗਟ ਹੋਏ ਵੈਸਾ ਲੋਕ ਰੱਖੇ ਪਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਪਤ ਪ੍ਰਗਟ ਹੋਏ ਵੈਸਾ, ਇਹ ਰਿੱਧੀਆਂ ਸਿੱਧੀਆਂ ਦਾ ਪ੍ਰਭਾਵ ਹੈ। ਮੈਂ ਆਪਣੀ ਸ਼ਕਤੀ ਨਾਲ ਆਪਣੇ ਆਪ ਨੂੰ ਗੁਪਤ ਕਰ ਲਵਾਂ ਅਤੇ ਫਿਰ ਆਪਣੀ ਮਰਜ਼ੀ ਦੇ ਨਾਲ ਹੀ ਪ੍ਰਗਟ ਹੋਏ ਵੈਸਾ, ਅਤੇ ਫਿਰ ਪ੍ਰਗਟ ਹੋ ਕੇ ਸਾਡੇ ਸਾਰੇ ਸਾਹਮਣੇ ਲੋਕਾਂ ਦੇ ਵਿੱਚ ਆ ਕੇ ਬੈਠ ਜਾਵਾਂ। ਲੋਕ ਰੱਖੇ ਪਾਓ ਅਤੇ ਲੋਕ ਬੜਾ ਪਾਓ ਪ੍ਰੇਮ ਰੱਖਣ ਵੀ ਇਹ ਬੜੇ ਰਿੱਧੀ ਸਿੱਧੀ ਵਾਲੇ ਮਹਾਂਪੁਰਖ ਨੇ, ਇਹ ਤਾਂ ਬੈਠਿਆਂ ਬੈਠਿਆਂ ਹੀ ਸਰੀਰ ਨੂੰ ਅਲੋਪ ਕਰ ਲੈਂਦੇ ਨੇ ਅਤੇ ਫਿਰ ਪਤਾ ਨਹੀਂ ਇਕਦਮ ਆਪ ਹੀ ਆਸਣ 'ਤੇ ਆ ਕੇ ਪ੍ਰਗਟ ਹੋ ਜਾਂਦੇ ਨੇ। ਇਹ ਵੀ ਰਿੱਧੀਆਂ ਸਿੱਧੀਆਂ ਹੀ ਹੁੰਦੀਆਂ ਨੇ। ਆਪਣੀ ਰਿੱਧੀ ਸਿੱਧੀ ਦੇ ਬਲ ਦੇ ਨਾਲ ਗੁਪਤ ਹੋ ਜਾਣਾ ਅਤੇ ਫਿਰ ਪ੍ਰਗਟ ਹੋ ਜਾਣਾ, ਇਸ ਤਰ੍ਹਾਂ ਦੀਆਂ ਮੈਂ ਰਿੱਧੀਆਂ ਸਿੱਧੀਆਂ ਦੇ ਵੀ ਪ੍ਰਦਰਸ਼ਨ ਕਰਾਂ ਤੇ ਜਿਸ ਦੇ ਨਾਲ ਲੋਕ ਮੇਰੇ ਨਾਲ ਪ੍ਰੇਮ ਰੱਖਣ।
ਮਤ ਦੇਖ ਪੂਲਾ ਵਿਸਰੈ ਤੇਰਾ ਚੇਤਨ ਆਵੈ ਨਾ।
ਪਰ ਸਤਿਗੁਰੂ ਅਕਾਲ ਪੁਰਖ ਨੂੰ ਕਹਿੰਦੇ ਨੇ, ਹੇ ਵਾਹਿਗੁਰੂ, ਮੈਂ ਮਤਾਂ ਕਲਯੁਗ ਦੀ ਐਸੀ ਸਮੱਗਰੀ ਨੂੰ ਦੇਖ ਕੇ ਭੁੱਲ ਜਾਵਾਂ ਤੇ ਭੁੱਲੇ ਹੋਏ ਨੂੰ ਤੇਰਾ ਨਾਮ ਵੀ ਵਿਸਰ ਜਾਵੇ, ਤੇਰਾ ਚਿੱਤ ਨਾ ਆਵੈ ਨਾ, ਉਹ ਤੇ ਐਸਾ ਨਾਮ ਵਿਸਰ ਜਾਵੇ ਮੁੜ ਕੇ ਤੇਰਾ ਨਾਮ ਇਹਨੂੰ ਚੇਤੇ ਹੀ ਨਾ ਆਵੇ। ਕਿਉਂਕਿ ਕਲਯੁਗ ਦੀ ਸਮੱਗਰੀ ਐਸੀ ਹੈ, ਜਦੋਂ ਮਨੁੱਖ ਇੱਕ ਵਾਰੀ ਇਹਨਾਂ ਚੀਜ਼ਾਂ ਦੇ ਵਿੱਚ ਪਰਚ ਜਾਂਦਾ ਹੈ ਨਾ, ਤੇ ਉਸਨੂੰ ਸਭ ਕੁਛ ਭੁੱਲੀ ਜਾਂਦਾ ਹੈ। ਇਸ ਲਈ ਮੈਨੂੰ ਇਹੋ ਜਿਹੀ ਕਲਯੁਗ ਦੀ ਪੇਟਾ ਕਦੀ ਵੀ ਪ੍ਰਵਾਨ ਨਹੀਂ ਹੋ ਸਕਦੀ।